एक दिन टेसा ते साईं दास जी एक एकांत विच बैठे सन कि गलबात होण लग पई। टेसा कहण लगा, भाई साहब जी, मैं बड़ी बार यह गल सुनी सी कि नाम जप ते बड़ी बार सिमरन दे बारे च सुनिया सी ते वाहिगुरु कई बार मैं आप भी कहा सी। उस दिन जदों सतगुरु जी ने मेहर की थी, पता नहीं की सी, मैं उस वेले की हो गया जां की आश्चर्य कौतक वरत गया। भाई साईं दास जी कहण लगे, कबीर, राम कहन मैं भेद है तां मैं एक विचार, सोई राम सभै कहें सोई कौतकहार। सारे साईं दा नाम मूहों कह देंदे ने, पर टेसिया एक नाम कौतकहार हुंदा है। कौतक संस्कृत दा लफज है जिसका मतलब होया आश्चर्य। कौतकहार दा अर्थ होया आश्चर्य पैदा कर देने वाला, अर्थात विस्माद विच पहुंचा देने वाला। तू भाई गुरदास जी की बाणी विच आश्चर्य विस्माद जां अद्भुत दे हाल पढ़े ने, सो आसा दी वार विच भी विस्माद दी पौड़ी उह चेते कर। भगत कबीर जी का तात्पर्य यह है कि वाहिगुरु का नाम सारे लेंदे ने, पर साधारण, जिवें होर लफज उचारण करीदे ने उसे तरह वाहिगुरु उचारण करके छड़ देंदे ने। पर कोई वाहिगुरु के नाम का उचारण ऐसा है कि वह विस्माद पैदा कर देता है। भाई टेसा कहण लगा, जी विस्माद आसा दी वार विच सुनदा, पर असल विच गल की है? साईं दास जी ने आख्या, विस्माद दो तरह का हुंदा है। एक तां कदे आपे झलका मार जांदा है ते दूसरा वाहिगुरु दे रस्ते दे टुरदिआं मन दी एकाग्रता ते रस दा कोई टिकाणा आउंदा है जो उच्चा रंग है। सधारण विस्माद ते इस तरह, जदों साडी सुरत किसी सुंदरता दे नजारे नूं तक के जां किसी सुंदरता दे वेग हेठ आ के सोच मंडलां तों उच्ची उठदी है तां एक अवस्था इस ते छा जांदी है जिस विच सुरत आश्चर्य दे घर विच लीन हो जांदी है। उस वेले एक स्वाद का झलका वजद ते इस तरह जापद जिमें किसी अनंत छू नाल मन छुया गया है, जा अनंत विच एक टुब्बी ला है जिस दे बीत जान मगरों मन आखद वाह वाह आश्चर्य। टेसिया ए अवस्था मनुख दे चित तो हुण घट लंघदी। मनुख सोचां विच फिकरां विच ते लोड़ां विच इन्ना डुब्बा है कि उस दा मन इस विस्माद दे विच बहुत घट चाउंदा है। दूजा विस्माद है जिहड़ा नाम सिमरन विच मन दे निर्मल होया। नाम जपण वाला नामी वाहिगुरु दी छू विच बैठा हुंदा है, उस वेले कोई रस छा जांदा है जिस नूं समझण लई मन उस वेले गुम होया हुंदा है। जदों मुड़दा है तां रस दा आवेश, रस दी तिखी प्रतीत करदा है ते वाह वाह दे रंग विच रसमई हो जांदा है। सतगुरु जी ने उस दिन तेरे नाल यह चोज कीता कि वाहिगुरु दा कौतकहार नाम तेरे ते प्रकाशमई कर दिता अपने बल नाल, तैनू रसमई नाम मिल गया। फिर मगरों तू जपदा ते रसना नाल ही सै, पर एक स्वाद ते रंग प्रतीत करदा सी। ये विस्माद वाहिगुरु दे रस्ते दी शै नाम दे प्रेमियां नूं साईं दी मेहर नाल झलका मारदी। हुण तैनूं समझ आ सकदी है कि नाम एक तन है, रास है, ते नामदान एक भारी रहमत ते बख्शिश। इसे करके गुरु ग्रंथ साहिब जी विच नाम नूं तन, दात, रास, रस, रास अते वखर करके लिखिया। भाई टेसा कहण लगा, जी ठीक है, फिर एक गल दसो कि जिन्ना ने यह विस्माद का झलका नहीं डिठा उन्हां दा जीव नाल जपना बेकार गया? भाई साहब कहण लगे, ना भाई सज्जणा, नाम कदे अफल नहीं जांदा। देख, भगत नामदेव जी फरमाउंदे ने, रे जेबा करो शतखंड ਜਾਮ ਨਾ ਉਚਰਸ ਸ਼੍ਰੀ ਗੋਬਿੰਦ। ਕਹਿੰਦੇ ਨੇ ਹੇ ਜੀਵ, ਜੇ ਤੂੰ ਨਾਮ ਨਾ ਜਪੇ ਤਾਂ ਤੇਰੇ ਟੋਟੇ ਨਾ ਕਰਦੇ। ਗੁਰੂ ਜੀ ਇਸ ਤੋਂ ਵੱਧ ਉਚਾਰਨ ਕਰਦੇ ਨੇ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ। ਨਾਮ ਨਾ ਜਪਣ ਵਾਲੀ ਜੀਵ ਤਿਲ ਤਿਲ ਜਿੰਨੇ ਟੋਟੇ ਕਰਕੇ ਕੱਟੀ ਜਾਵੇ। ਕੀ ਸਿੱਧ ਹੋਇਆ? ਕਿ ਜੀਵ ਨਾਲ ਨਾਮ ਜਪਣਾ ਚਾਹੀਦਾ। ਜੀਵ ਨਾਲ ਨਾਮ ਜਪਿਆ ਮਨ ਦੀ ਮੈਲ ਕਟਿੰਦੀ ਹੈ। ਮਨ ਜੋ ਸਾਰੇ ਪਾਸੇ ਉੱਡ ਰਿਹਾ ਹੈ, ਇਹ ਇੱਕ ਖਿਆਲ ਵੱਲ ਰੁੱਖ ਕਰਦਾ। ਧਿਆਨ ਸ਼ਕਤੀ ਨੂੰ ਇੱਕ ਪਾਸੇ ਰਹਿਣ ਦਾ ਸੁਭਾਅ ਬਣਦਾ। ਪਰ ਨਾਮ ਜਪਣ ਵਾਲੇ ਨੂੰ ਇਸ ਖਿਆਲ ਦਾ ਯਤਨ ਜ਼ਰੂਰ ਚਾਹੀਦਾ ਹੈ ਕਿ ਮੈਂ ਨਾਮ ਜਪ ਰਿਹਾ ਤੇ ਵਾਹਿਗੁਰੂ ਦਾ ਨਾਮ ਜਪ ਰਿਹਾ ਤੇ ਵਾਹਿਗੁਰੂ ਮੇਰਾ ਪਿਆਰਾ ਹੈ ਤੇ ਮੈਨੂੰ ਪਿਆਰ ਕਰਨ ਵਾਲਾ ਹੈ। ਉਹ ਅਤ ਉੱਚਾ ਤੇ ਸੁੰਦਰ ਹੈ। ਇਸ ਪ੍ਰਕਾਰ ਦੇ ਗੁਣਾਂ ਦਾ ਚਿੰਤਨ ਕਰਦਿਆਂ ਨਾਮ ਜਪਣਾ ਖਾਲੀ ਨਹੀਂ ਜਾਂਦਾ। ਜਿੰਨੇ ਉੱਚੇ ਲੋਕ ਹੋਏ ਨੇ, ਸੋ ਕਿਸੇ ਨਾ ਕਿਸੇ ਤਰ੍ਹਾਂ ਰੱਬ ਨੂੰ ਹਰ ਵੇਲੇ ਯਾਦ ਕਰਦੇ ਸਨ। ਹਰਦਮ ਯਾਦ ਕਰਨਾ, ਇਹ ਹੀ ਮੂਲ ਗੱਲ ਹੈ। ਜੋ ਕੌਤਕ ਹਾਰ ਰੰਗ ਤੁਸੀਂ ਵੇਖਿਆ, ਇਹ ਮੇਰ ਹੈ। ਇਹ ਨਾਮ ਵਿੱਚ ਰੱਤਾ ਹੋਇਆ ਦਾਤਾ ਸਾਨੂੰ ਨਾਮ ਦੀ ਰਾਸ ਪਾ ਦਿੰਦਾ। ਇਸ ਨਾਲ ਨਾਮ ਦਾ ਨਿਵਾਸ ਹੁੰਦਾ। ਇਹ ਕਿਨਕਾ ਹੈ ਜਿਉਂਦਾ ਜਾਗਦਾ ਨਾਮ ਦੀ ਰਾਸ ਦਾ, ਜੋ ਅੰਦਰ ਨਿਵਾਸ ਪਾਉਂਦਾ। ਇਸ ਵਿੱਚ ਸ਼ਕਤੀ ਹੈ ਕਿ ਮਗਾਇਆ ਮਗਦਾ ਤੇ ਵਧਾਇਆ ਵਧਦਾ। ਇਸੇ ਕਰਕੇ ਮਹਾਰਾਜ ਨੇ ਕਿਹਾ ਸੀ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਭਾਈ ਢੇਸਾ ਕਹਿਣ ਲੱਗਾ, ਜੀ ਖਿਮਾ ਕਰਨੀ, ਮੈਨੂੰ ਇੱਕ ਤੁੱਕ ਯਾਦ ਆ ਰਹੀ ਹੈ। ਉਸਦਾ ਕੀ ਮਤਲਬ ਹੈ? ਭਗਤ ਕਬੀਰ ਜੀ ਨੇ ਆਖਿਆ ਨਾ, ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹੇ ਵਿਵੇਕ, ਏਕ ਅਨੇਕਾਂ ਮਿਲ ਗਿਆ ਏਕ ਸਮਾਨਾ ਏਕ। ਭਾਈ ਸਾਈ ਦਾਸ ਜੀ ਨੇ ਆਖਿਆ, ਭਾਈ ਉਹ ਮਤਲਬ ਹੈ ਕਿ ਕਈ ਲੋਕ ਰਾਮ ਕਹਿੰਦੇ ਨੇ ਪਰ ਉਹਨਾਂ ਨੂੰ ਇਸ ਵਿਵੇਕ ਵਿਚਾਰ ਦਾ ਪਤਾ ਨਹੀਂ। ਉਹ ਇਹ ਕਿ ਵਾਹਿਗੁਰੂ ਦਾ ਨਾਮ ਜਪਦਿਆਂ ਵਾਹਿਗੁਰੂ ਵਿੱਚ ਲੀਨ ਹੋਣਾ। ਇਹ ਸਾਡਾ ਆਸ਼ਾ, ਸਾਡਾ ਮੂਲ ਮੰਤਵ ਹੈ। ਇਹ ਗੱਲ ਕਦੇ ਨਾ ਭੁੱਲੋ। ਇਸ ਤਰ੍ਹਾਂ ਇੱਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਜੋ ਅੰਦਰ ਵਸਾਇਆ, ਤਾਂ ਚਾਹੀਏ ਕਿ ਸੁਰਤੀ ਇੱਕ ਵਿੱਚ ਟਿਕੇ। ਪਰ ਹੁੰਦਾ ਇਹ ਹੈ ਕਿ ਸੁਰਤੀ ਵਿੱਚ ਇੱਕ ਨਹੀਂ ਟਿਕਦਾ, ਸੁਰਤੀ ਇੱਕ ਵਿੱਚ ਨਹੀਂ ਟਿਕਦੀ, ਸਗੋਂ ਅਨੇਕਾਂ ਸੰਕਲਪਾਂ ਵਿਕਲਪਾਂ ਤੇ ਫੁਰਨਿਆਂ ਵਿੱਚ ਭਟਕਦੀ ਰਹਿੰਦੀ। ਸੋ ਉਸ ਇੱਕ ਦਾ ਸਿਮਰਨ ਜੋ ਅਸਾਂ ਜਪ ਜਪ ਕੇ ਪਾਉਣਾ ਸੀ, ਉਹ ਅਨੇਕ ਤਾਈ ਫੁਰਨਿਆਂ ਵਿੱਚ ਰਲ ਗਿਆ। ਪਰ ਜਿਸ ਤਰ੍ਹਾਂ ਦਾ ਨਾਮ ਤੈਨੂੰ ਲੱਭਿਆ ਨਾ, ਇਹ ਤੇਰੇ ਅੰਦਰਲੇ ਨੂੰ ਇੱਕ ਵਿੱਚ ਸਮਾ ਦੇਵੇਗਾ। ਭਾਵ ਕਿ ਇੱਕ ਨਾਮ ਤੇ ਅਨੇਕਾਂ ਫੁਰਨਿਆਂ ਵਿੱਚ ਰਲ ਗਿਆ, ਪਰ ਇੱਕ ਨਾਮ ਵਾਹਿਗੁਰੂ ਵਿੱਚ ਸਮਾਈ ਦੇ ਗਿਆ। ਇਹ ਵਿਚਾਰ ਹੈ, ਇਹ ਵਿਵੇਕ ਵਿਚਾਰ ਸਾਡੇ ਸਮਝਣ ਵਾਲੀ। ਸੋ ਹੁਣ ਤੇਰੇ ਲਈ ਇਸ ਵਿਚਾਰ ਦੇ ਆਸਰੇ ਨਾਮ ਜਪਣ ਦੀ ਲੋੜ। ਭਾਈ ਟੇਸਾ ਕਹਿਣ ਲੱਗਾ, ਜੀ ਉਹ ਕਿਵੇਂ? ਸਾਈ ਦਾਸ ਨੇ ਆਖਿਆ, ਦੇਖੋ, ਰਾਮ ਰਾਮ ਸਭ ਕੋ ਕਹੇ ਕਹੇ ਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਈ। ਭਾਵ ਇਹ ਕਿ ਰਾਮ ਰਾਮ ਕਹਿਣ ਮਾਤਰ ਤਾਂ ਲੋਕੀ ਬਹੁਤ ਵੇਲੇ ਘਬਰਾ ਕੇ ਡਰ ਵੇਲੇ ਸਹੁ ਖਾਣ ਵੇਲੇ ਵੀ ਕਹਿ ਦਿੰਦੇ ਨੇ, ਪਰ ਉਸ ਕਹਿਣ ਨਾਲ ਨਾਮ ਪ੍ਰੇਮੀ ਤਾਂ ਨਹੀਂ ਨਾ ਹੋ ਜਾਂਦਾ। ਪਰ ਇਸੇ ਨਾਮ ਨਾਲ ਵਾਹਿਗੁਰੂ ਦੀ ਪ੍ਰਾਪਤੀ ਦਾ ਫਲ ਮਿਲਦਾ। ਉਹ ਤਾਂ ਮਿਲਦਾ ਹੈ ਜੇ ਗੁਰੂ ਦੀ ਮਿਹਰ ਨਾਲ ਨਾਮ ਨੂੰ ਮਨ ਵਿੱਚ ਵਸਾਇਆ ਜਾਏ। ਸੋ ਜਿਵੇਂ ਦਾਤੇ ਨੇ ਤੇਰੇ ਤੇ ਮਿਹਰ ਕੀਤੀ ਹੈ, ਉਹ ਇਹ ਹੈ ਕਿ ਨਾਮ ਨੂੰ ਤੇਰੇ ਮਨ ਵਿੱਚ ਵਸਾ ਦਿੱਤਾ ਹੈ। ਉਸ ਦਿਨ ਜੋ ਤੂੰ ਆਪਣੇ ਮਨ ਦੀ ਉਸ ਘੜੀ ਭਰ ਦੀ ਇਕਾਂਤ ਚੁੱਪ ਬਹਿਣ ਦੀ ਅਵਸਥਾ ਦੱਸੀ ਸੀ, ਉਹ ਚੇਤੇ ਕਰ ਲੈ ਕਿ ਤੇਰਾ ਮਨ ਨਹੀਂ ਸੀ ਟਿਕਦਾ, ਹਾਲਾਂਕਿ ਤੂੰ ਆਪਣੇ ਵੱਲੋਂ ਸੱਚਾ ਤੇ ਪੂਰਾ ਜ਼ੋਰ ਲਾਉਂਦਾ ਸੀ। ਜਿਸ ਤਰ੍ਹਾਂ ਤੇਰੇ ਮਨ ਦੀ ਅਵਸਥਾ ਸੀ, ਇਸੇ ਤਰ੍ਹਾਂ ਦੀ ਅਵਸਥਾ ਵਿੱਚ ਲੋਕੀ ਕਈ ਤਰਲੇ ਲੈਂਦੇ ਨੇ ਪਰ ਫਲ ਨਹੀਂ ਮਿਲਦਾ। ਤੂੰ ਦੱਸ ਕਿ ਮਨ ਦੀ ਉਸ ਹਾਲਤ ਵਿੱਚ ਕੀ ਬਣਦਾ, ਤੇ ਮੈਂ ਇਹ ਦੱਸਦਾ ਕਿ ਤੇਰੇ ਉਸ ਵੇਲੇ ਦੇ ਵਿਚਾਰ ਉੱਦਮ ਸਨ। ਇਹ ਨਹੀਂ ਕਰਕੇ ਯਥਾਰਥ ਵੱਲ ਜਾਣ ਦਾ ਯਤਨ ਕਰਦਾ ਸੈਂ, ਆਪਣੇ ਆਪ ਨੂੰ ਹਰ ਗਲਤੀ ਤੋਂ ਕੱਢਦਾ ਸੈਂ, ਪਰ ਬਣਦਾ ਕੁਝ ਨਹੀਂ ਸੀ। ਹਾਲਾਂਕਿ ਤੂੰ ਸਤਸੰਗ ਵਿੱਚ ਆਉਣਾ, ਸੇਵਾ ਕਰਨਾ ਤੇ ਬਾਣੀ ਪੜ੍ਹਦਾ, ਹੁਣ ਤੇਰੇ ਸਿੱਖ ਰਹੇ ਮਨ ਨੂੰ ਨਾਮ ਦੀ ਲੋੜ ਸੀ। ਲੋੜ ਸੀ ਤਾਂ ਇਹ ਕਿ ਨਾਮ ਦਾ ਕਿਣਕਾ ਅੰਦਰ ਟਿਕ ਜਾਵੇ, ਅੰਦਰ ਧੱਸ ਜਾਵੇ। ਇਸ ਦਾ ਹਿਰਦੇ ਵਿੱਚ ਵਸਣਾ ਮੂਲ ਰਾਸ ਦੀ ਪ੍ਰਾਪਤੀ ਹੈ। ਦੇਖ ਗੁਰੂ ਜੀ ਫਰਮਾਉਂਦੇ ਨੇ, ਮੁੱਖੋਂ ਹਰ ਹਰ ਸਭ ਕੋ ਕਹੈ ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕਹਿ ਹਿਰਦੇ ਵਸਿਆ ਮੋਖ ਮੁਕਤ ਤਿੰਨ ਪਾਇਆ। ਪਰ ਇਹ ਨਾ ਸਮਝ ਬੈਠੀ ਕਿ ਰਸਨਾ ਨਾਲ ਜਪਣਾ ਠੀਕ ਨਹੀਂ, ਨਾਮ ਜਪਣਾ ਹੀ ਰਸਨਾ ਨਾਲ। ਇਸ ਨੇ ਰਸਨਾ ਤੋਂ ਹੀ ਹਿਰਦੇ ਵਿੱਚ ਜਾਣਾ। ਸੋ ਜਿਨ੍ਹਾਂ ਦੇ ਹਿਰਦੇ ਵਿੱਚ ਚਲਾ ਗਿਆ ਉਹਨਾਂ ਨੇ ਸੰਸਾਰ ਵਿੱਚ ਹੀ ਵਸਣਾ ਤੇ ਵਰਤਣਾ। ਸੋ ਇਹਨਾਂ ਵਰਤਾਵਿਆਂ ਵਿੱਚ ਮਨ ਨੇ ਖਿੰਡਣਾ ਤੇ ਮੈਲਿਆ ਵੀ ਕਈ ਵਾਰ ਹੋ ਜਾਣਾ। ਉਹ ਮੈਲ ਫਿਰ ਰਸਨਾ ਦੇ ਜਪ ਨਾਲ ਉਤਰਦੀ ਹੈ। ਫਿਰ ਮਨ ਵਾਲਾ ਸਿਮਰਨ ਸਾਫ ਹੋ ਕੇ ਤੁਰਦਾ ਹੈ। ਨਾਲ ਤੂੰ ਕਿਤੇ ਇਹ ਨਾ ਸਮਝ ਬੈਠੀ ਕਿ ਤੇਰੇ ਹਿਰਦੇ ਵਸ ਗਿਆ, ਇਸ ਲਈ ਹੁਣ ਤੂੰ ਗਾਫਲ ਹੋ ਜਾ। ਨਹੀਂ, ਹੁਣ ਹੀ ਸਾਵਧਾਨਤਾ ਦੀ ਲੋੜ ਹੈ। ਹੁਣ ਜਿਹੜਾ ਕਿਣਕਾ ਤੇਰੇ ਅੰਦਰ ਵਸਿਆ ਉਹ ਸਤਿਗੁਰੂ ਨੇ ਵਸਾਇਆ, ਉਸ ਨੂੰ ਸਮਾਲ। ਨੌਣਿਦ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿੱਕ ਜੀਓ। ਫਿਰ ਧਨ ਬੰਨਣ ਵਾਂਗ ਬੰਨ ਕੇ ਰੱਖ ਛੱਡਣਾ ਮਤਲਬ ਨਹੀਂ, ਬਲਕਿ ਇਸ ਨੂੰ ਧਿਆਨ ਨਾਲ ਸੰਭਾਲਣਾ ਤੇ ਵਪਾਰ ਕਰਨਾ। ਭਾਵ ਇਹ ਕਿ ਜਿਹੜੀ ਰਾਸ ਮਿਲੀ ਹੈ ਉਹ ਵਧਾਉਣੀ ਹੈ, ਉਹ ਜਿਹੜਾ ਨਾਮ ਮਿਲਿਆ ਉਸ ਨੂੰ ਹੁਣ ਭੁੱਲ ਵਿੱਚ ਨਹੀਂ ਜਾਣ ਦੇਣਾ। ਮਨ ਵਿੱਚ ਵਸੇ ਕਿ ਜੀਵ ਤੇ ਦੋਵਾਂ ਥਾਵੇਂ ਭੁੱਲ ਨਹੀਂ ਪੈਣ ਦੇਣੀ ਤੇ ਸਤਿਗੁਰੂ ਦੀ ਟੇਕ ਸਦਾ ਰੱਖਣੀ ਹੈ। ਇਸ ਤਰ੍ਹਾਂ ਇਹ ਚੇਤੇ ਕਰਨ ਦਾ ਸਿਮਰਨ ਦਾ ਵਪਾਰ ਵਧੇਗਾ ਤੇ ਇਸ ਦੇ ਤੁਰਦਿਆਂ ਤੁਰਦਿਆਂ ਮਨ ਦੀ ਸੂਖਮ ਮੈਲ ਕੱਟੀ ਜਾਏਗੀ ਤੇ ਅੰਤ ਨਾਮ ਇੱਕ ਰਸ ਰੂਪਤਾ ਵਿੱਚ ਆ ਜਾਏਗਾ। ਰਸ ਰੂਪ ਹੋ ਕੇ ਅੱਠੇ ਪੈਰ ਟਿਕੇਗਾ। ਫਿਰ ਇਹ ਰਸ ਰੂਪਤਾ ਵੱਧਦੀ ਵੱਧਦੀ ਲਿਵ ਬਣ ਜਾਏਗੀ। ਭਾਈ ਢੇਸਾ ਆਖਣ ਲੱਗਾ, ਜੀ ਮੈਨੂੰ ਤਾਂ ਹੁਣ ਉਸ ਦਿਨ ਦਾ ਇੱਕ ਸੁੱਖ ਹੋ ਗਿਆ, ਇੱਕ ਸਵਾਦ ਤੇ ਅਸਚਰਜ ਦਾ ਤਜਰਬਾ ਵੀ ਹੋ ਗਿਆ। ਸਭ ਕੁਝ ਹੈ ਪਰ ਸਿਮਰਨ ਇੱਕ ਬੜੀ ਕਠਿਨ ਗੱਲ ਜਾਪਦੀ ਹੈ। ਹਰ ਵੇਲੇ ਸਵਾਦ ਨਹੀਂ ਰਹਿੰਦਾ, ਹਰ ਵੇਲੇ ਖਿੱਚ ਨਹੀਂ ਰਹਿੰਦੀ, ਕਿਸੇ ਵੇਲੇ ਸਗੋਂ ਮਨ ਬੋਰ ਹੋ ਜਾਂਦਾ, ਫਿਰ ਜ਼ਬਰਦਸਤੀ ਜੀਵ ਨਾਲ ਜਪਣਾ ਪੈਂਦਾ। ਭਾਈ ਸਾਈਂ ਦਾਸ ਜੀ ਕਹਿਣ ਲੱਗੇ, ਇਸੇ ਕਰਕੇ ਭਗਤ ਜਨ ਰੱਬ ਦੇ ਪਿਆਰੇ ਜਗਿਆਸੂ ਪਰਮੇਸ਼ਰ ਦੇ ਨਾਮ ਜਪਣ ਦਾ ਪ੍ਰਵਾਹ ਨਹੀਂ ਛੱਡਦੇ। ਤੀਸਰੇ ਸਤਿਗੁਰੂ ਪੂਰਨ ਗੁਰੂ ਸਨ, ਪਰ ਫਿਰ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਸਨ। ਸਾਨੂੰ ਦੱਸਣ ਵਾਸਤੇ ਕਿ ਸਾਵਧਾਨ ਹੋ ਕੇ ਨਾਮ ਜਪਣਾ, ਦਲਿੱਦਰ ਨਾ ਪਵੇ ਤੇ ਆਲਸ ਨਾ ਆਵੇ। ਉੱਦਮ ਕਰੋ ਵਡਭਾਗੀਓ, ਸਿਮਰੋ ਹਰ ਹਰ ਰਾਏ। ਸਿਮਰਨ ਵਿੱਚ ਉੱਦਮ ਰਹੇ, ਸਾਵਧਾਨਤਾ ਰਹੇ, ਸਾਥੋਂ ਭੁੱਲਾਂ ਹੋਣਗੀਆਂ, ਅਸੀਂ ਫਿਰ ਮੈਲ ਸਹੇੜ ਲੈਣੀ ਹੈ। ਅਸੀਂ ਕੋਈ ਤਿਆਗੀ ਜੋਗੀ ਤਾਂ ਹੈ ਨਹੀਂ ਨਾ ਕਿ ਜਿਹੜੇ ਜੰਗਲਾਂ ਵਿੱਚ ਆ ਬੈਠੇ, ਇਹ ਤੇ ਗ੍ਰਿਸਤੀ ਮਾਰਗ ਹੈ। ਤਰ੍ਹਾਂ ਤਰ੍ਹਾਂ ਦੀ ਮੈਲ ਆ ਪੈਣੀ। ਸੋ ਅਭਿਆਸੀ ਦਾ ਰੌ ਬਣਿਆ ਰਹੇ ਤਾਂ ਨਾਮ ਜਪਦਿਆਂ ਮੈਲ ਕੱਟੀ ਜਾਂਦੀ, ਜਦੋਂ ਮੈਲ ਕੱਟੀ ਗਈ ਫਿਰ ਰਸ ਆ ਜਾਂਦਾ। ਨਾਮ ਦੇ ਦੋ ਕੰਮ ਨੇ, ਮੈਲ ਕੱਟਣੀ ਤੇ ਰਸ ਦੇਣਾ। ਦੇਖੋ ਮਾਲਕ ਜੀ ਆਖਦੇ ਨੇ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਵਾਹਿਗੁਰੂ ਦੇ ਸਿਮਰਨ ਨਾਲ ਮਨ ਦੀ ਮੈਲ ਲੈਂਦੀ ਹੈ ਤੇ ਫਿਰ ਦੂਸਰਾ ਵਾਹਿਗੁਰੂ ਜੀ ਦਾ ਅੰਮ੍ਰਿਤ ਰੂਪ ਨਾਮ ਹਿਰਦੇ ਵਿੱਚ ਸਮਾ ਜਾਂਦਾ। ਸੋ ਜੇ ਤਾਂ ਮੈਲ ਇੱਕੋ ਦਿਨ ਕੱਟੀ ਗਈ ਤੇ ਫਿਰ ਨਾ ਪਵੇ ਤਾਂ ਰਸ ਵੱਜਾ ਰਹੇ। ਭਾਈ ਮਨ ਨੇ ਤੇ ਰੋਜ਼ ਮੈਲੇ ਹੋਣਾ ਤੇ ਫਿਰ ਬੇਸਵਾਦੀ ਵਿੱਚ ਜਾਣਾ, ਫਿਰ ਤੇ ਰੋਜ਼ ਜਪਣਾ ਤੇ ਮੈਲ ਨੂੰ ਕੱਟਣਾ, ਫਿਰ ਰਸ ਵਿੱਚ ਚੜਨਾ। ਇਸੇ ਕਰਕੇ ਹੁਕਮ ਹੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਫਿਰ ਹੁਕਮ ਹੈ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਜਾਂ ਫਿਰ ਗੁਰੂ ਜੀ ਨੇ ਆਖਿਆ ਸੀ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਢੇਸਿਆ, ਨਾਮ ਤੇ ਅੱਠੇ ਪੈਰ ਯਤਨ ਹੈ ਕਿ ਮਨ ਉੱਚੀ ਅਵਸਥਾ ਵਿੱਚ ਰਵੇ। ਢੇਸਾ ਕਹਿਣ ਲੱਗਾ, ਫਿਰ ਜੀ ਇਸ ਦਾ ਅਰਥ ਕੀ ਹੋਇਆ? ਕਿ ਮੇਰੇ ਅੰਦਰੋਂ ਨਾਮ ਦੀ ਕਣੀ ਜੋ ਮਹਾਰਾਜ ਨੇ ਪਾਈ ਹੈ ਉਹ ਤੇ ਨਿਕਲ ਵੱਜਦੀ ਹੈ। ਸਾਈਂ ਦਾਸ ਨੇ ਆਖਿਆ, ਨਹੀਂ ਢੇਸਿਆ, ਉਹ ਕੜੀ ਨਾ ਆਵੇ ਕਿ ਨਾਮ ਦੀ ਕਣੀ ਤੇਰੇ ਅੰਦਰੋਂ ਨਿਕਲ ਜਾਏ। ਇਸੇ ਗੱਲ ਦਾ ਤਾਂ ਯਤਨ ਕਰਨ ਲਈ ਮੈਂ ਤੈਨੂੰ ਹੁਣੇ ਵੱਲ ਦੱਸ ਰਿਹਾ। ਮਨ ਤੇ ਮੈਲ ਪੈਂਦੀ ਹੈ ਜਿਵੇਂ ਅਸਮਾਨ ਤੇ ਧੂੜ ਚੜ੍ਹਦੀ, ਸੂਰਜ ਨਹੀਂ ਤੁਰ ਜਾਂਦਾ, ਪਰ ਉਸ ਵੇਲੇ ਨਾ ਸੂਰਜ ਨਜ਼ਰ ਨਹੀਂ ਪੈਂਦਾ, ਉਸਦਾ ਚਾਨਣਾ ਤੇ ਨਿੱਘ ਸਾਥੋਂ ਖੁੱਸ ਜਾਂਦੇ ਨੇ। ਤਿਵੇਂ ਸਾਡੇ ਮਨ ਤੇ ਮੈਲ ਚੜਿਆ ਨਾਮ ਦਾ ਰਸ ਤੇ ਸਵਾਦ ਸਾਥੋਂ ਖੁੱਸ ਜਾਂਦਾ, ਇਸ ਕਰਕੇ ਮੈਲ ਨਾ ਪੈਣ ਦਿਓ। ਮੈਲ ਨਾ ਪਵੇ, ਜੇ ਪਵੇ ਤਾਂ ਧੋ ਦਿਓ। ਢੇਸਾ ਕਹਿਣ ਲੱਗਾ, ਜੀ ਮੈਲ ਕਿਵੇਂ ਨਾ ਪਵੇ? ਭਾਈ ਸਾਈਂ ਦਾਸ ਜੀ ਨੇ ਆਖਿਆ, ਵਾਹਿਗੁਰੂ ਮਿਹਰ ਕਰੇ ਤਾਂ ਮੈਲ ਨਹੀਂ ਪੈਂਦੀ, ਪਰ ਕੁਝ ਭੁੱਲਾਂ ਹੈਨ ਜੋ ਮੈਲ ਨੂੰ ਆਵਾਜ਼ਾਂ ਮਾਰ ਮਾਰ ਕੇ ਲੈਂਦੀਆਂ ਨੇ। ਇੱਕ ਤੇ ਹੈ ਕ੍ਰੋਧ, ਇੱਕ ਹੈ ਭੈ ਤੇ ਇੱਕ ਹੈ ਮੋਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।